ਹੁਣਾਂ ਜੇ ਵਿੱਚ ਤੁਸੀਂ ਵੋਟਾਂ ਦੀ ਗੱਲ ਕੀਤੀ ਸੀ,
ਆਹੋ ਕੀਤੀ ਸੀ।
ਪਿਛਲੀਆਂ ਵੋਟਾਂ 'ਚ ਲੋਕਾਂ ਨੇ ਲੀਡਰਾਂ ਨੂੰ ਥਾਂ ਥਾਂ ਸਿੱਕਿਆਂ ਨਾਲ ਤੋਲਿਆ ਸੀ, ਪਰ ਐਤਕੀ ਪਤਾ ਸੁਣਨ 'ਚ ਨਹੀਂ ਆਇਆ
ਐਤਕੀ ਲੋਕਾਂ ਨੇ ਲੀਡਰਾਂ ਨੂੰ ਸਿੱਕਿਆਂ ਨਾਲ ਨਹੀਂ ਤੋਲਿਆ।
ਹੋਰ ਕਾਹਦੇ ਨਾਲ ਤੋਲਿਆ?
ਗੰਢਿਆਂ ਨਾਲ ਤੋਲਿਆ।
ਉਹ ਕਿਉਂ?
30 ਰੁਪਏ ਕਿਲੋ ਤੋਂ ਤਾਂ ਮੁੜ ਕੇ ਆਇਆ।
ਜਨਾਬ ਤੁਸੀਂ ਮਹਿੰਗਾਈ ਤੇ ਨਹੀਂ ਇਲੈਕਸ਼ਨ ਤੇ ਕੋਈ ਤਬਸਰਾ ਕਰੋ।
ਤਬਸਰਾ ਤੁਹਾਡੇ ਸਾਹਮਣੇ ਹੀ ਆ। ਵੋਟਾਂ 'ਚ ਇੱਕ ਪਾਰਟੀ ਦੀ ਚੜ੍ਹਾਈ ਹੋ ਗਈ
ਤੇ ਦੂਜੀ ਦੀ
ਸਫਾਈ ਹੋ ਗਈ। ਪਰ ਕਈ ਥਾਈਂ ਟੱਕਰ ਬੜੀ ਫਾਸਮੀ ਸੀ। ਮੈਂ ਵੋਟਾਂ ਤੋਂ ਪਹਿਲਾਂ ਫਰੀਦਕੋਟ ਸਰਦਾਰ ਜਗਮੀਤ ਸਿੰਘ ਬਰਾੜ ਹੋਣਾ ਨੂੰ ਮਸ਼ਵਰਾ ਦੇਣ ਗਿਆ। ਮੈਂ ਕਿਹਾ ਬਰਾੜ ਸਾਹਿਬ, ਐਤਕੀ ਹਵਾ ਦਾ ਰੁੱਖ ਦੂਸਰੀ ਪਾਰਟੀ ਕੰਨੀ ਆ, ਸਿਆਣਪ ਇਹਦੇ 'ਚ ਆ, ਤੁਸੀਂ ਅਗਲੀ ਵਾਰੀ ਜ਼ੋਰ ਲਾ ਲਿਓ, ਐਤਕੀ ਇਹਨਾਂ ਨੂੰ ਰਾਜ ਕਰ ਲੈਣ ਦਿਓ।
ਫਿਰ ਕੀ ਕਹਿੰਦੇ ਬਰਾੜ ਸਾਹਿਬ?
ਬਰਾੜ ਸਾਹਿਬ ਲੱਗ ਗਏ ਮੈਨੂੰ ਉਦਾਹਰਨ ਦੇਣ। ਕਹਿੰਦਾ ਚਦਰ ਸਿੰਘ ਇੱਕ ਵਾਰੀ ਇੱਕ ਬੱਕਰੀ ਦਰਿਆ ਦੇ ਇੱਕ ਕੰਢੇ ਦੇ ਪਾਣੀ ਪੀਵੇ ਤੇ ਦੂਜੇ ਕੰਢੇ ਦੇ ਪਾਣੀ ਪੀਵੇ ਸ਼ੇਰ। ਬੱਕਰੀ ਨੂੰ ਪਤਾ ਸੀ ਵੀ ਇਹ ਕਿਹੜਾ ਇੱਧਰ ਆ ਸਕਦਾ, ਪਰ ਸ਼ੇਰ ਬੱਕਰੀ ਨੂੰ ਵੇਖ ਵੇਖ ਕੇ ਕਹਿੰਦਾ ਲਾਲਾਂ ਉਹਦੇ ਪੰਜਿਆਂ ਤੱਕ ਗਿਰਨ, ਉਹ ਦੂਰੋਂ ਹੀ ਖੜਾ ਨਾਲੇ ਉੱਚੀ ਉੱਚੀ ਦਿਹਾੜੀ ਜਾਵੇ ਤੇ ਨਾਲੇ ਪੈਰਾਂ ਨਾਲ ਮਿੱਟੀ ਪਟ ਪਟ ਕੇ ਪਿੱਛੇ ਨੂੰ ਸਿੱਟੀ ਜਾਵੇ।
ਫੇਰ
ਇਹਨੇ ਨੂੰ ਸ਼ੇਰ ਦੀ ਸ਼ੇਰਨੀ ਨੇ ਆ ਕੇ ਸਮਝਾਇਆ ਕਿ ਭਲਿਆ ਮਾਨਸਾ, ਜਦ ਤੈਨੂੰ ਪਤਾ ਤੂੰ ਬੱਕਰੀ ਦਾ ਕੁਝ ਵਿਗਾੜ ਨਹੀਂ ਸਕਦਾ, ਫਿਰ ਕਾਹਨੂੰ ਐਵੇਂ ਲੋਹਾ ਲਾਖਾ ਹੋ ਗਿਆ ਆਪਣਾ ਬਲੱਡ ਪ੍ਰੈਸ਼ਰ ਵਧਾਈ ਜਾਂਦਾ।
ਫਿਰ ਸ਼ੇਰ ਕੀ ਕਹਿੰਦਾ?
ਉਹ ਕਹਿੰਦਾ ਭਗਵਾਨ ਨੇ ਪਤਾ ਮੈਨੂੰ ਵੀ ਆ ਕਿ ਮੈਂ ਬੱਕਰੀ ਦਾ ਕੁਝ ਵਿਗਾੜ ਨਹੀਂ ਸਕਦਾ, ਪਰ ਇਹ ਚੈਨ ਨਾਲ ਪਾਣੀ ਕਿਵੇਂ ਪੀਜਵੇ, ਉਹੀ ਹਿਸਾਬ ਇੱਥੇ ਆ। ਪਤਾ ਮੈਨੂੰ ਵੀ ਆ ਕਿ ਇਹ ਸੀਟ ਬਾਦਲ ਸਾਹਿਬ ਦੀ ਪੱਕੀ ਆ, ਪਰ ਇੰਨੀ ਆਸਾਨੀ ਨਾਲ ਕਿਵੇਂ ਲੈ ਜਾਵੇ।
ਪਰ ਚਾਚਾ ਜੀ ਮੈਨੂੰ ਤਾਂ ਐਂ ਲੱਗਦਾ ਵੀ ਆਸਾਨੀ ਨਾਲ ਹੀ ਲੈ ਗਏ, 35,000 ਦਾ ਮਾਰਜਨ ਕਿਤੇ ਘੱਟ ਹੁੰਦਾ।
ਇਹਦਾ ਭਤੀਜ ਬਾਅਦ ਚ ਪਤਾ ਲੱਗਿਆ ਕਿ ਬਰਾੜ ਸਾਹਿਬ ਨੂੰ ਜਿਹੜੀ ਦੂਰੋਂ ਬੱਕਰੀ ਦਿੰਦੀ ਸੀ ਉਹ ਤਾਂ ਸ਼ੇਰ ਦਾ ਬੱਚਾ ਨਿਕਲਿਆ।
ਸ਼ਰਮਾ ਜੀ ਇਹਨੂੰ ਕਹਿੰਦੇ ਨੇ ਕਲਾਕਾਰੀ, ਚਾਚਾ ਜੀ ਨੇ ਦੋਹਾਂ ਦੀ ਰੱਖ ਲਈ, ਵਿਗਾੜੀ ਕਿਸੇ ਨਾਲ ਵੀ ਨਹੀਂ।
ਨੀਲੂ ਜੀ ਚਾਚਾ ਜੀ ਦੀਆਂ ਆਹੀ ਚਤਰਾਈਆਂ ਕਰਕੇ ਤਾਂ ਇਹਨਾਂ ਨੂੰ ਪੰਜਾਬ ਦਾ ਬੱਚਾ ਬੱਚਾ ਜਾਣਦਾ।
ਓਏ ਤੂੰ ਕਹਿੰਦਾ ਬੱਚਾ ਬੱਚਾ ਜਾਣਦਾ, ਜਾਣਨ ਦੀ ਗੱਲ ਸੁਣ ਲਾ। ਪਿਛਲੇ ਹਫ਼ਤੇ ਮੈਂ ਲੁਧਿਆਣੇ ਤੇਲ ਪਵਾਉਣ ਲਈ ਪੈਟਰੋਲ ਪੰਪ ਤੇ ਗੱਡੀ ਲਾਈ, ਮੈਂ ਕਿਹਾ ਵੀ ਕਾਕਾ ਫੁੱਲ ਕਰ ਦੇ।
ਫੇਰ
ਕੀ, ਉਹ ਤੇਲ ਤਾਂ ਗੱਡੀ 'ਚ ਪਾਈ ਜਾਵੇ ਤੇ ਟਿਕਟੀ ਕੀ ਲਾ ਕੇ ਮੇਰੇ ਵੱਲ ਵੇਖੀ ਜਾਵੇ। ਮੈਂ ਸੋਚਿਆ ਵੀ ਇਹਨੇ ਟੈਲੀਵਿਜ਼ਨ 'ਚ ਮੈਨੂੰ ਵੇਖਿਆ ਕਰਕੇ ਪਛਾਣ ਲਿਆ ਲੱਗਦਾ।
ਫੇਰ
ਪਤਾ ਉਦੋਂ ਲੱਗਿਆ ਜਦੋਂ ਟੈਂਕੀ ਫੁੱਲ ਹੋ ਗਈ ਤੇ ਤੇਲ ਥੱਲੇ ਡੁੱਲਣਾ ਸ਼ੁਰੂ ਹੋ ਗਿਆ। ਮੈਂ ਉਹਨੂੰ ਹਲੂਣਿਆ, ਕਾਕਾ ਤੇਲ ਬੰਦ ਕਰ। ਉਹਨੇ ਇੱਕਦਮ ਤੇਲ ਬੰਦ ਕਰਤਾ। ਮੈਂ ਪੈਸੇ ਦੇ ਕੇ ਜਾਣ ਲੱਗੇ ਨੇ ਪੁੱਛਿਆ, ਕਿਉਂ ਕਿਤੇ ਵੇਖਿਆ ਲੱਗਦਾ?
ਫਿਰ ਕੀ ਕਹਿੰਦਾ?
ਕਹਿੰਦਾ ਇਸ ਤੋਂ ਪਹਿਲਾਂ ਮੈਂ ਭਾਰਤ ਨਗਰ ਪੈਟਰੋਲ ਪੰਪ ਤੇ ਹੁੰਦਾ ਸੀ, ਤੁਸੀਂ ਉੱਥੇ ਵੇਖਿਆ ਹੋਣਾ।
ਫਿਰ ਤਾਂ ਚਾਚਾ ਜੀ ਤੁਹਾਡੇ ਨਾਲ ਬਹੁਤ ਮਾੜੀ ਹੋਈ।
ਮਾੜੀ ਜੀ ਮਾੜੀ, ਮੈਂ ਕਿਹਾ ਜੀ ਉਦਣ ਵਰਗੀ ਕਦੇ ਨਹੀਂ ਹੋਣੀ, ਉਂਝ ਭਾਵੇਂ ਨਿੱਤ ਹੁੰਦੀ ਆ।
ਚਲੋ ਚਾਚਾ ਜੀ ਕੋਈ ਗੱਲ ਨੀ, ਜੇ ਸਾਲ 'ਚ ਇੱਕ ਅੱਧੇ ਦੀ ਇਹੋ ਜਿਹੀ ਕੁੱਤੇ ਖਾਣੀ ਹੁੰਦੀ ਰਹੇ ਤੁਹਾਡਾ ਵਰਗਾ ਧਰਤੀ ਤੇ ਰਹਿੰਦਾ।
ਇਹ ਤਾਂ ਵੀ ਮੰਨਣ ਦੀ ਗੱਲ ਆ, ਮੇਰੇ ਵਰਗਾ ਅਣਖਾਲਾ ਤਾਂ ਨਹੀਂ ਛੇਤੀ ਛੇਤੀ ਸਿਰ ਚੁੱਕਦਾ, ਪਰ ਕਈ ਤੇਰੇ ਵਰਗੇ ਹੁੰਦੇ ਆ ਜਿਨ੍ਹਾਂ ਤੇ ਅਸਰ ਹੀ ਨਹੀਂ ਹੁੰਦਾ।
ਕਿਉਂ, ਮੇਰੇ ਤੇ ਅਸਰ ਕਿਉਂ ਨਹੀਂ ਹੁੰਦਾ?
ਏਦਾਂ ਹੀ ਕੋਈ ਤੇਰੇ ਵਰਗਾ ਬੰਦਾ ਕਿਸੇ ਦੇ ਘਰੇ ਜਾ ਵੜਿਆ।
ਕਿਸੇ ਦੇ ਘਰੇ ਜਾ ਵੜਿਆ? ਪਰ ਓਪਰੇ ਬੰਦੇ ਦੇ ਘਰੇ ਵੜਨ ਦੀ ਉਹਦੀ ਜੁਰਤ ਕਿਵੇਂ ਹੋ ਗਈ?
ਕਮਲੀਏ ਸੀਟੀ ਰਲੀ ਹੋਈ ਸੀ, ਐਂ ਕੋਈ ਵੜਦਾ ਕਿਸੇ ਦੇ ਘਰੇ? ਅਜੇ ਜਾ ਕੇ ਹਮਕੋ ਤੁਮ ਕੋਈ ਕਰਦਾ ਸੀ ਕਿ ਇਹਨੇ ਨੂੰ ਉੱਤੋਂ ਦੀ ਕੁੜੀ ਦਾ ਪਿਓ, ਭਰਾ, ਤਾਇਆ, ਚਾਚਾ ਚੱਕ ਲਿਆ ਡੰਗ। ਦੇ ਕਿੱਥੇ ਪੈਂਦੀ ਆ ਪੈਣ ਦੇ, ਦੇ ਕਿੱਥੇ ਪੈਂਦੀ ਆ ਪੈਣ ਦੇ। ਮੈਂ ਕਿਹਾ ਜੀ ਇਹੋ ਜਿਹੀ ਤੌਣੀ ਲਾਈ ਕਿ ਰਹੇ ਰੱਬ ਦਾ ਨਾਂ। ਬਾਹਰ ਆਸ ਗੁਆਂਢ ਨੂੰ ਤਾਂ ਸਿਰਫ ਖੜਕਾ ਹੀ ਸੁਣਦਾ ਸੀ, ਕੋਈ ਕੋਠੇ ਤੇ ਖੜਾ ਵਿੜਕਾ ਲਵੇ, ਕੋਈ ਬੀਹ 'ਚ ਤੇ ਕੋਈ ਟਾਕੀ 'ਚ, ਤੇ ਇੱਧਰ ਭੂੰਡ ਆਸ਼ਕ ਦਾ ਬਣਾ ਤਾ ਅਗਲੇ ਨੇ ਕੁੱਟ ਕੁੱਟ ਕੇ ਮੱਧੂ, ਪੱਗ ਕਿਤੇ, ਜੁੱਤੀ ਕਿਤੇ, ਘੜੀ ਕਿਤੇ ਤੇ ਫੁੱਲ ਕਿਤੇ।
ਫੁੱਲ ਕਿਹੜੇ ਸੀ?
ਤੋਹਫ਼ਾ ਲੈ ਕੇ ਗਿਆ ਸੀ ਨਾ ਨਾਲ, ਹੁਣ ਫੁੱਲ ਵਰਗਾ ਹੌਲਾ ਹੋਇਆ ਬਾਹਰ ਨਿਕਲੇ ਤਾਂ ਨਿਕਲੇ ਕਿਵੇਂ, ਪਰ ਸਾਧਕੇ ਜਾਈਏ ਢੀਠਪਣੇ ਦੇ, ਲਹੂ ਲਹਾਣ ਹੋਇਆ, ਲੱਤ ਘੜੀਸਦਾ ਜਾਵੇ, ਨਾਲੇ ਪੱਗ ਲਵੇੜਦਾ ਜਾਵੇ, ਤੇ ਨਾਲੇ ਉੱਚੀ ਉੱਚੀ ਲੋਕਾਂ ਨੂੰ ਪਤਾ ਕੀ ਸੁਣਾਉਂਦਾ ਜਾਵੇ
ਕਿ
ਇਹ ਨਿੱਕ ਸੁੱਕ ਜਾਤ ਨਾਲ ਇੱਦਾਂ ਦੀ ਹੁੰਦੀ ਰਹੇ ਨਾ ਤਾਂ ਠੀਕ ਰਹਿੰਦੇ।
ਪਰ ਚਾਚਾ ਤੁਸੀਂ ਮੇਰੇ ਕੋਲ ਜ਼ਿਆਦਾ ਕਰਤੀ, ਮੈਂ ਤਾਂ ਸਵੇਰ ਕੀ ਗੱਲ ਕੀਤੀ ਸੀ।
ਭਤੀ ਤੂੰ ਤਾਂ ਸਹਿਸਵਾ ਗੱਲ ਕੀਤੀ ਸੀ, ਕਈ ਲੋਕੀ ਏਦਾਂ ਦੇ ਹੁੰਦੇ ਆ ਕਿ ਮੂੰਹੋਂ ਗੱਲ ਕੱਢ ਬੈਠਦੇ ਆ, ਮਤਲਬ ਉਹਦਾ ਬਾਅਦ 'ਚ ਪਤਾ ਲੱਗਦਾ, ਫਿਰ ਪਛਤਾਉਂਦੇ ਰਹਿੰਦੇ ਆ, ਯਾਰ ਮੈਂ ਕਹਿ ਕੀ ਗਿਆ।
ਹੁਣ ਕਿਹਦੀ ਉਦਾਹਰਨ ਦੇਣ ਲੱਗੇ ਹੋ?
ਆਪਣੇ ਯਾਰ ਗੁਰਦੀਪ ਦੀ, ਜਿਹੜਾ ਹਰ ਵਰਿਆ ਆ।
ਉਹਨੂੰ ਹਰ ਵਰਿਆ ਆ ਕਿਉਂ ਕਹਿੰਦੇ ਨੇ?
ਕਿਉਂਕਿ ਹਰ ਵਰੇ ਬਿਨਾਂ ਮਤਲਬ ਤੋਂ ਇੰਗਲੈਂਡ ਤੋਂ ਗੇੜਾ ਲਾ ਜਾਂਦਾ ਇੱਥੇ। ਐਤਕੀ ਵਾਪਸ ਜਾਣ ਲੱਗਿਆ ਆਪਣੀ ਤਾਈ ਦੇ ਘਰੇ ਵਿਲ ਚਲਿਆ ਗਿਆ। ਕਹਿੰਦਾ ਤਾਈ ਚੰਗਾ ਮੈਂ ਚੱਲਦਾ ਪੈਰੀ ਪੈਂਦਾ। ਕਹਿੰਦੀ ਵੇ ਪੁੱਤ ਜੁਗ ਜੁਗ ਜੀ, ਮਾਂ ਸਦਕੇ ਗੁਰਦੀਪ ਸਿੰਘ ਤੇਰਾ ਪੈੜਾ ਤਾਂ ਸਾਡੇ ਟੱਬਰ ਲਈ ਵਾਲਾ ਹੀ ਵਧੀਆ। ਕਹਿੰਦਾ ਤਾਈ ਉਹ ਕਿਵੇਂ? ਕਹਿੰਦੀ ਵੇ ਪੁੱਤ ਤੂੰ ਪਰਾਰ ਆਇਆ ਸੀ, ਉਦੋਂ ਸਾਡੀ ਬਲਵੀਰੋ ਦੇ ਵੱਡਾ ਮੁੰਡਾ ਹੋਇਆ ਨੀਟੂ, ਤੇ ਤੂੰ ਪਾਰ ਆਇਆ, ਉਦੋਂ ਸਾਡੀ ਬਲਵੀਰੋ ਦੇ ਛੋਟਾ ਮੁੰਡਾ ਹੋਇਆ ਟੀਟੂ, ਤੇ ਐਤਕੀ ਸੁੱਖ ਨਾਲ ਸਾਡੀ ਬਲਵੀਰੋ ਦਾ ਫੇਰ ਪੈਰ ਭਾਰੀ ਆ। ਵੇ ਜੇ ਤੂੰ 10 ਕੁ ਦਿਨ ਹੋਰ ਅੜਕ ਜਵੇ ਸ਼ਾਇਦ ਸਾਨੂੰ ਖੁਸ਼ਖਬਰੀ ਫੇਰ ਸੁਣਨ ਨੂੰ ਮਿਲ ਜਵੇ।
ਫਿਰ ਗੁਰਦੀਪ ਕੀ ਕਹਿੰਦਾ?
ਕਹਿੰਦਾ ਤਾਈ ਤੁਸੀਂ ਆਪਣੀ ਹਿੰਮਤ ਦੇਖੋ, ਮੇਰਾ ਕੀ ਆ, ਮੈਂ ਤਾਂ 6 ਮਹੀਨੇ ਆ ਜਾ ਕਰੂੰ। ਤਾਈ ਕਹਿੰਦੀ ਵੇ ਪੁੱਤਾ ਤੇਰੇ ਮੂੰਹ 'ਚ ਕੀ ਸ਼ੱਕਰ, ਲਿਆ ਨੀ ਬਹੂ ਮੁੰਡੇ ਲਈ ਕਾਂਢ 'ਚ ਦੁੱਧ ਕੱਢ ਕੇ। ਜਦੋਂ ਬਲਵੀਰੋ ਆਈ ਦੁੱਧ ਦਾ ਭਰਿਆ ਕੰਗਣੀ ਵਾਲਾ ਗਲਾਸ ਫੜਾਉਣ, ਤਾਂ ਗੁਰਦੀਪ ਤੋਂ ਟਿਚਰ ਕੀਤੇ ਬਿਨਾਂ ਨਾ ਰਿਹਾ ਗਿਆ। ਕਹਿੰਦਾ ਭਾਬੀ ਆਹ ਖੁਸ਼ਖਬਰੀ ਬਾਰੇ ਤਾਂ ਸਾਨੂੰ ਦੱਸਿਆ ਹੀ ਨਹੀਂ। ਅੱਗੋਂ ਸ਼ਰਮਾ ਕੇ ਕਹਿੰਦੀ ਮੈਂ ਮੈਨੂੰ ਕੀ ਪੁੱਛਦਾ, ਆਪਣੇ ਵੀਰ ਨੂੰ ਪੁੱਛ। ਤੇ ਕੋਲ ਬੈਠੇ ਵੀਰ ਦੇ ਮੂੰਹ ਚੋਂ ਸਵੈਕੀ ਪਤਾ ਕੀ ਨਿਕਲ ਗਿਆ?
ਕੀ?
ਲੈ 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 ਕਹਿੰਦਾ ਹੁਣ ਬਲਵੀਰੋ ਮੇਰਾ ਨਾਂ ਲਾਈ ਜਾਂਦੀ ਆ।
ਐਵੇਂ ਨੀ ਸਿਆਣਿਆਂ ਨੇ ਕਿਹਾ, ਪਹਿਲਾਂ ਤੋਲੋ ਤੇ ਫਿਰ ਬੋਲੋ।
ਬਿਲਕੁਲ ਠੀਕ। ਤੇ ਇੱਧਰ ਕੋਈ ਵਾਲੇ ਵਰਗੇ ਮੂਰਖ ਹੁੰਦੇ ਆ, ਪਹਿਲਾਂ ਬੋਲ ਦਿੰਦੇ ਆ ਤੇ ਬਾਅਦ ਚ ਫਿਰ ਤਕੜੀ ਚੱਕੀ ਫਿਰਦੇ ਆ। ਭਾਜੀ ਮੈਂ ਕੋਈ ਜ਼ਿਆਦਾ ਤਾਂ ਨੀ ਕਹਿ ਗਿਆ?
ਚਾਚਾ ਜੀ ਮੈਂ ਕਿਹੜਾ ਕੋਈ ਸਾਧ ਸੰਤ ਆ ਜਿਹਦੀ ਹਰ ਗੱਲ ਪਹਿਲਾਂ ਮਾਪੀ ਤੋਲੀ ਹੋਊ।
ਅਬਜੀ ਤੂੰ ਕਿਹੜੀ ਸਦੀ ਦੀ ਗੱਲ ਕਰਦਾ? ਅੱਜ ਕੱਲ ਤਾਂ ਕੋਈ ਵਿਰਲਾ ਹੀ ਕਰਨੀ ਵਾਲਾ ਸਾਧ ਸੰਤ ਆ ਜਿਹੜਾ ਪਹੁੰਚਿਆ ਹੋਵੇ। ਜ਼ਿਆਦਾਤਰ ਤਾਂ ਖੋਤੀ ਬਾਬੇ ਹੀ ਆ ਜਿਹੜੇ ਘਰ ਘਰ ਪਹੁੰਚ ਗਏ, ਭੋਲੀ ਭਾਲੀ ਜਨਤਾ ਨੂੰ ਵਹਿਮਾਂ ਭਰਮਾਂ 'ਚ ਜਕੜ ਕੇ ਧਾਗੇ ਟੂਣੇ ਤਵੀਤ ਮੰਤਰ ਪੜ੍ਹ ਕੇ ਕੁੜੀ ਤੋਂ ਲੈ ਕੇ ਬੁੜੀ ਤੱਕ ਨੂੰ ਭਰਮਾਈ ਫਿਰਦੇ ਆ।
ਚਾਚਾ ਜੀ ਇਹ ਸਾਰਾ ਅੱਛਣ ਕਾਟੇ ਦਾ ਗਿਆਨ ਹੈ?
ਨਹੀਂ ਤਰਕਸ਼ੀਲਾਂ ਦਾ ਬਿਆਨ ਆ।
ਚਾਚਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਤਰਕਸ਼ੀਲ ਵੀਰਾਂ ਨੇ ਸਾਡੇ ਸਮਾਜ ਨੂੰ ਜਾਗਰਤ ਕਰਨ ਲਈ ਝੂਠੇ ਚਮਤਕਾਰਾਂ ਤੇ ਜਾਦੂਆਂ ਦੇ ਖਿਲਾਫ ਇੱਕ ਬੜਾ ਵੱਡਾ ਜਹਾਦ ਛੇੜਿਆ ਹੋਇਆ, ਜਿਹਦੇ ਕਰਕੇ ਕਲਯੁਗੀ ਬਾਬਿਆਂ ਦੇ ਦੁਸ਼ਮਣ ਬਣੇ ਹੋਏ ਨੇ।
ਤੇ ਕਲਯੁਗੀ ਬਾਬੇ ਤਰਕਸ਼ੀਲਾਂ ਦੇ?
ਚਾਚਾ ਜੀ ਤੁਸੀਂ ਡਰਦੇ ਹੋ?
ਕਿਉਂ, ਕਿਹਨਾਂ ਤੋਂ ਡਰਨਾ ਮੈਂ?
ਪਖੰਡੀ ਬਾਬਿਆਂ ਤੋਂ?
ਮੈਂ ਤਾਂ ਨਹੀਂ ਡਰਦਾ।
ਤੇ ਫਿਰ ਤੁਸੀਂ ਵਧਾਓ ਦੁਸ਼ਮਣੀ।
ਲਾ ਹੁਣੇ ਵਧਾ ਦਿੰਦੇ ਆ।